ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਕੋਟ ਨਾਨਕ ਪਰਮੇਸ਼ੁਰ ਸੰਤ ਉਦਾਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵ ਨਾਨਕ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਹਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ ਦੇ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਰੱਬੀ ਪਿਆਰ ਵਾਲਿਆਂ ਦੀ ਕਸ਼ਿਸ਼ ਹਿਰਦੇ ਦੀ ਧੜਕਣ ਜਿਸ ਵਰਗਾ ਸਥਾਨ ਤਿੰਨਾਂ ਲੋਕਾਂ 'ਚ ਕੋਈ ਦਿਖਾਈ ਨਹੀਂ ਪੈਂਦਾ ਵਸਦੀ ਸਗਣ ਅਪਾਰ ਅਨੂਪ ਰਾਮਦਾਸਪੁਰ ਹਰਿਹਾਂ ਨਾਨਕ ਕਸ ਮਲ ਜਾਹੇ ਨਾਇ ਰਾਮਦਾਸ ਸਰ। ਐਸੀ ਮਹਾਨ ਪਾਵਨ ਬਰਕਤ ਦੇ ਮਾਲਕ, ਜਿਉਂਦੇ ਜਾਗਦੇ ਸੁਣਦੇ ਤੇ ਬੋਲਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਾਪਤ ਹੋਇਆ, ਸਾਹਿਬ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਨੇ ਅਤੇ ਫਿਰ ਸਦਾਏ ਬਾਰਗਾਹ ਅੰਮ੍ਰਿਤ ਵੇਲੇ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਮੁਬਾਰਕ ਹੁਕਮਨਾਮੇ ਦਾ ਪਾਠ ਬੜੇ ਪ੍ਰੇਮ ਰਸ ਵਿੱਚ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਗੁਰੂ ਦਰਬਾਰ ਜਾਂ ਆਪਣੇ ਪਰਿਵਾਰ ਵਿੱਚ ਬੈਠ ਕੇ ਇਸ ਇਲਾਹੀ ਸਦਾ ਨੂੰ ਸਰਵਣ ਕਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਜੀ ਦੇ ਮੁਬਾਰਕ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾਨ ਦੇ ਮਾਲਕ ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ, ਜੋ ਜੈਤ ਸਰੀ ਕੀ ਵਾਰ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਦਰਜ ਨੇ। ਇਸ ਪਾਵਨ ਵਾਰ ਦਾ ਇਹ 17ਵਾਂ ਬਚਨ ਹੈ, 17ਵੀਂ ਪੌੜੀ ਹੈ, ਜਿਸ ਵਿੱਚ ਸਾਹਿਬ ਤਾਗੀਦ ਕਰਦੇ ਨੇ, ਸੰਤ ਜਨਾਂ ਸਿਓ ਸੰਗ ਪਾਈਐ ਵੱਡੇ ਪੁੰਨ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ। ਇਹ ਮਹਾਨ ਤਾਗੀਦ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਕਿ ਨਾਮ ਜਪਣ ਵਾਲੇ ਗੁਰਮੁਖਾਂ ਦਾ ਸਾਥ ਵੱਡੇ ਕਿਸਮਤ ਸਦਕਾ, ਵੱਡੇ ਭਾਗ ਸਦਕਾ, ਸ਼ੁਭ ਕਰਮਾਂ ਦੇ ਫਲ ਸਦਕਾ ਪ੍ਰਾਪਤ ਹੁੰਦਾ ਹੈ। ਫਿਰ ਐਸੀ ਖੇਡ ਬਣਦੀ ਹੈ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ। ਇੱਕ ਤਾਂ ਜੀਵਨ ਵਿੱਚ ਜਪਣ ਵਾਲਿਆਂ ਦਾ ਸਾਥ ਪ੍ਰਾਪਤ ਕਰਨਾ ਅਤੇ ਦੂਜਾ ਲਗਾਤਾਰ 24 hours 24 ਘੰਟੇ ਕਰਤਾ ਪੁਰਖ ਦੇ ਨਾਮ ਨੂੰ ਜਪਣਾ, ਉਸ ਦੇ ਨਾਮ ਨਾਲ ਸੁਰਤ ਜੋੜਨੀ, ਧਿਆਨ 'ਚ ਰੱਖਣਾ ਅਤੇ ਨਿੱਤ ਲਗਾਤਾਰ ਉਸਦੀ ਮਹਿਮਾ ਨੂੰ ਸੁਣਦੇ ਰਹਿਣਾ, ਵਡਿਆਈ ਨੂੰ ਸੁਣਦੇ ਰਹਿਣਾ, ਆਠ ਪਹਿਰ ਹਰ ਧਿਆਏ ਹਰ ਜਸ ਨਿੱਤ ਸੁਣ। ਥੋੜ੍ਹਾ ਜਿਹਾ ਇਹ ਸਰੀਰਕ ਤੌਰ 'ਤੇ ਖੇਡ ਔਖੀ ਲੱਗਦੀ ਹੈ ਕਿ ਅੱਠਾਂ ਪੈਰਾਂ ਵਿੱਚ ਲਗਾਤਾਰ ਮਨੁੱਖ ਦੀਆਂ ਸਰੀਰਕ ਕਿਰਿਆਵਾਂ ਵੀ ਨੇ, ਉਸਨੇ ਆਰਾਮ ਵੀ ਕਰਨਾ, ਭੋਜਨ ਵੀ ਕਰਨਾ, ਕਾਰੋਬਾਰ ਵਿੱਚ ਵੀ ਵਿਚਰਨਾ ਅਤੇ ਲਗਾਤਾਰ ਅੱਠੇ ਪੈਰ 24 ਘੰਟੇ ਮਨੁੱਖ ਨਾਮ ਕਿਵੇਂ ਜਪ ਸਕਦਾ ਹੈ, ਕਿਵੇਂ ਨਾਮ ਨਾਲ ਜੁੜਿਆ ਰਹਿ ਸਕਦਾ ਹੈ? ਜੇ ਗੌਰ ਨਾਲ ਵਿਚਾਰ ਕੇ ਦੇਖੀਏ, ਜਦ ਨਾਮ ਨਾਲ ਪ੍ਰੇਮ ਬਣ ਜਾਂਦਾ, ਨਾਮ ਹਿਰਦੇ ਵਿੱਚ ਵਸ ਜਾਂਦਾ, ਤਾਂ ਜਿਵੇਂ ਸੰਸਾਰੀਆਂ ਦੇ ਹਿਰਦੇ ਚੱਠੇ ਪੈਰ ਸੰਸਾਰ ਚੱਲਦਾ, ਕਿਸ ਨੂੰ ਦੇਣਾ, ਕਿਸ ਕੋਲੋਂ ਲੈਣਾ, ਕਿਵੇਂ ਸੰਸਾਰ ਚਲਾਉਣਾ, ਉਹ ਲਗਾਤਾਰ ਅੰਦਰ ਵਸਿਆ ਰਹਿੰਦਾ। ਇਸ ਤਰ੍ਹਾਂ ਭਗਤਾਂ ਦੇ ਹਿਰਦੇ ਵਿੱਚ ਲਗਾਤਾਰ ਨਿਰੰਕਾਰ ਵਸਿਆ ਰਹਿੰਦਾ, ਉਹਦੇ ਪਿਆਰ ਵਿੱਚ ਜੀਵਦੇ ਨੇ। ਜਿਵੇਂ ਸੰਸਾਰੀ ਲੋਕ ਸੰਸਾਰ ਦੀ ਪਕੜ ਵਿੱਚ ਜੀਵਦੇ ਨੇ, ਇਸ ਤਰ੍ਹਾਂ ਭਗਤ ਪਰਮਾਤਮਾ ਦੇ ਪਿਆਰ ਵਿੱਚ ਜੀਵਦੇ ਨੇ, ਉਹਦੀ ਯਾਦ ਵਿੱਚ ਜੀਵਦੇ ਨੇ। ਅੱਜ ਤੋਂ 357 ਸਾਲ ਪਹਿਲਾਂ ਮਹਾਨ ਬਰਕਤਮਈ ਇਤਿਹਾਸਕ ਹਵਾਲਾ ਵਾਪਰਿਆ ਸੀ, ਜਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਨ ਸੱਤਵੇਂ ਜਾਮੇ ਨੇ ਆਪਣੇ ਆਪ ਨੂੰ ਸੰਕੋਚਿਆ ਅਤੇ ਜੋਤ ਨੂੰ 8ਵੇਂ ਜਾਮੇ ਵਿੱਚ ਟਿਕਾਇਆ, ਭਾਵ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਹੱਕ ਪਰਵਰ ਹੱਕ ਕੇਸ ਗੁਰੂ ਕਰਤਾ ਹਰਿ ਰਾਏ ਸੁਲਤਾਨ ਹਮੋਂ ਦਰਵੇਸ਼ ਗੁਰੂ ਕਰਤਾ ਹਰਿ ਰਾਏ। ਸ੍ਰੀ ਗੁਰੂ ਹਰਿ ਰਾਏ ਪਾਤਸ਼ਾਹ ਜੀਆਂ ਦਾ ਜੋਤੀ ਜੋਤ ਦਿਵਸ ਹੈ ਅਤੇ 8ਵੇਂ ਜਾਮੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦਾ ਮੁਬਾਰਕ ਗੁਰਤਾ ਗੱਦੀ 'ਤੇ ਬਿਰਾਜਣ ਦਾ ਦਿਹਾੜਾ ਵੀ ਅੱਜ ਸਾਰੀ ਦੁਨੀਆ 'ਚ ਮਨਾਇਆ ਜਾ ਰਿਹਾ। ਮਨੁੱਖਤਾ ਦੇ ਇਤਿਹਾਸ ਨੂੰ ਜਦ ਦੇਖਦੇ ਹਾਂ ਤਾਂ ਇੱਕ ਖਲਾਅ ਦਿਖਾਈ ਪੈਂਦਾ ਸੀ, ਕਿਸੇ ਵੀ ਮਜ਼ਹਬ ਵਿੱਚ ਕਿਸੇ ਵੀ ਰਿਸ਼ੀ ਮੁਨੀਆਂ ਨੂੰ ਉਹਨਾਂ ਦਾ ਇਤਿਹਾਸ ਪੜ੍ਹੀਏ ਅਤੇ ਰੱਬੀ ਮਾਰਗ ਦੇ ਰਹਿਬਰ ਬਜ਼ੁਰਗ ਹੋਏ ਨੇ, ਨੌਜਵਾਨ ਵੀ ਹੋਏ ਨੇ, ਪਰ ਰੱਬੀ ਮਾਰਗ ਦਾ ਰਹਿਬਰ ਹੋਣ ਦਾ ਕਿਸੇ ਦੇ ਬਚਪਨ ਨੂੰ ਭਾਗ ਲੱਗਿਆ ਦਿਖਾਈ ਨਹੀਂ ਪੈਂਦਾ। ਅਗਰ ਬਾਲ ਕਾਲ ਵੀ ਪਾਵਨ ਕੀਤਾ ਹੈ, ਇਸ ਖਲਾਅ ਨੂੰ ਪੂਰਿਆ ਹੈ, ਤਾਂ ਉਹ ਗੁਰੂ ਨਾਨਕ ਦੇਵ ਗਰੀਬ ਨਵਾਜ਼ ਪਾਤਸ਼ਾਹ ਜੀ ਦੇ 8ਵੇਂ ਜਾਮੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਵੀ ਸਨ ਆਪ ਦੇ ਸਾਹਮਣੇ। ਗੁਰੂ ਸਿਧਾਂਤ ਨੂੰ ਕਾਇਮ ਰੱਖਣਾ, ਦੁਸ਼ਟਾਂ ਨੂੰ ਦਰਸ਼ਨ ਨਾ ਦੇਣਾ, ਨਾ ਮਿਲਣਾ ਉਹਨਾਂ ਦੇ ਨਾਲ, ਇਸ ਸਿਧਾਂਤ ਨੂੰ ਬਾਕਾਇਦਾ ਕਾਇਮ ਰੱਖਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ। ਫਿਰ ਬ੍ਰਹਮ ਗਿਆਨ ਦਾ ਸੋਮਾ ਆਪ ਦੇ ਕਦਮਾਂ 'ਚੋਂ ਪ੍ਰਗਟ ਹੋਇਆ, ਸੰਸਾਰ ਨੇ ਲਾਭ ਪ੍ਰਾਪਤ ਕੀਤਾ। ਜਦ ਆਪ ਦਿੱਲੀ ਦੀ ਯਾਤਰਾ 'ਤੇ ਜਾ ਰਹੇ ਸਨ ਅਤੇ ਰਸਤੇ ਵਿੱਚ ਅੰਬਾਲੇ ਦੇ ਕੋਲ ਇੱਕ ਅਸਥਾਨ ਹੈ ਪੰਜੋਖਰਾ ਸਾਹਿਬ, ਸ੍ਰੀ ਪੰਜੋਖਰਾ ਸਾਹਿਬ, ਇਹ ਪਿੱਛੇ ਜਏ ਮੈਨੂੰ ਉਸ ਅਸਥਾਨ ਦੀ ਹਾਜ਼ਰੀ ਭਰਨ ਦਾ ਸੁਭਾਗ ਬਣਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਉਹ ਅਸਥਾਨ ਹੈ, ਬੜੀ ਖੂਬਸੂਰਤ ਇੰਤਹਾਈ ਖੂਬਸੂਰਤ ਇਮਾਰਤ ਬਣੀ ਹੋਈ ਹੈ, ਸਰੋਵਰ ਬਣਿਆ ਹੋਇਆ ਔਰ ਦਿਨ ਰਾਤ ਲੰਗਰ ਚੱਲਦੇ ਹੋਏ ਦਿਖਾਈ ਪੈਂਦੇ ਨੇ, ਗੁਰਮਤਿ ਸਮਾਗਮ ਚੱਲਦੇ ਨੇ, ਬੜੇ ਬੜੇ ਗੁਰਸਿੱਖ ਜੀਵਨ ਵਾਲੀਆਂ ਆਤਮਾਵਾਂ ਉੱਥੇ ਆ ਕੇ ਸਜਦਾ ਕਰਦੀਆਂ ਨੇ ਅਤੇ ਸਤਿਗੁਰੂ ਦੇ ਚਰਨਾਂ 'ਚੋਂ ਗਿਆਨ ਬ੍ਰਹਮ ਗਿਆਨ ਦੀ ਮੰਗ ਕਰਦੀਆਂ ਨੇ। ਬੜੇ ਰੋਗੀਆਂ ਦੇ ਰੋਗ ਠੀਕ ਹੁੰਦੇ ਨੇ, ਸੋਗੀਆਂ ਦੇ ਸੋਗ ਠੀਕ ਹੁੰਦੇ ਨੇ। ਮਹਾਰਾਜ ਸਾਹਿਬ ਉੱਥੇ ਟਿਕਾਣਾ ਕੀਤਾ ਹੋਇਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ। ਅਤੇ ਇੱਕ ਵਿੱਦਿਆ ਅਭਿਮਾਨੀ ਪੰਡਿਤ ਜਿਸ ਨੂੰ ਪਤਾ ਚੱਲਿਆ ਬਈ ਇਤਨੇ ਲੋਕ ਕਿਸ ਦੇ ਪਿੱਛੇ ਜਾ ਰਹੇ ਨੇ। ਅੰਬਾਲੇ ਦੀਆਂ ਸਭ ਗਲੀਆਂ ਭਰੀਆਂ ਹੋਈਆਂ ਸਨ ਸੰਗਤਾਂ ਦੇ ਨਾਲ, ਕਾਬੁਲ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਹੋਰ ਇਲਾਕਿਆਂ ਤੋਂ। ਉਸ ਨੂੰ ਪਤਾ ਚੱਲਿਆ ਵੀ ਸਾਰੇ ਗਹਿਮਾ ਗਹਿਮੀ ਦਾ ਬਾਇਸ ਕੋਈ ਹੋਰ ਨਹੀਂ ਹੈ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ। ਅਤੇ ਬੜਾ ਹੈਰਾਨ ਹੋਇਆ, ਆਖਣ ਲੱਗਾ ਲੈ ਇੱਕ ਸ੍ਰੀ ਕ੍ਰਿਸ਼ਨ ਹੋਏ ਨੇ ਦੁਆਪਰ ਵਿੱਚ, ਇਹਨਾਂ ਨੇ ਉਸ ਤੋਂ ਵੀ ਵੱਡਾ ਨਾਮ ਰੱਖਿਆ ਹੋਇਆ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ। ਕਿਸੇ ਨੂੰ ਪੁੱਛਿਆ ਬਈ ਉਹਨਾਂ ਦੀ ਸਰੀਰਕ ਅਵਸਥਾ ਕਿੰਨੀ ਕੁ ਹੋਵੇਗੀ, ਉਸਨੇ ਸੋਚਿਆ ਕੋਈ ਬਹੁਤ ਵੱਡਾ ਸਰੀਰਕ ਤਲ ਦਾ ਬਜ਼ੁਰਗ ਹੋਵੇ, ਪਰ ਪਤਾ ਚੱਲਿਆ ਵੀ ਸਤਿਗੁਰੂ ਜੀ ਦੀ ਸਰੀਰਕ ਅਵਸਥਾ ਤਾਂ ਮਸਾਂ ਹੀ 5-6 ਸਾਲ ਦੀ ਹੈ, ਬਹੁਤ ਛੋਟੀ ਅਵਸਥਾ ਹੈ। ਹੋਰ ਵੀ ਹੈਰਾਨ ਹੋਇਆ, ਮੈਂ ਅਰਜ਼ ਕਰਨਾ ਚਾਹੁੰਦਾ, ਈਰਾਨ ਦੇ ਪ੍ਰਸਿੱਧ ਸੰਤ ਜਨਾਬ ਸ਼ੇਖ ਸਾਦੀ ਦੇ ਦੋ ਬੋਲ ਮੇਰੇ ਖਿਆਲ 'ਚ ਹੋ ਆਏ ਨੇ। ਉਹ ਕਹਿੰਦੇ ਨੇ ਸਰੀਰ ਨੂੰ ਨਾ ਦੇਖੋ, ਉਸਦੀ ਸੀਰਤ ਨੂੰ ਦੇਖੋ, ਅੰਦਰ ਗੁਣ ਕੀ ਹੈਗੇ ਨੇ। ਦੇਹ ਦੇ ਨਾਲ ਤਨ ਦੇ ਨਾਲ ਮਹਾਂਪੁਰਖਾਂ ਨੂੰ ਨਹੀਂ ਦੇਖਿਆ ਜਾਂਦਾ, ਮਹਾਂਪੁਰਖਾਂ ਨੂੰ ਉਹਨਾਂ ਦੇ ਹਿਰਦੇ ਤੋਂ ਦੇਖਿਆ ਜਾਂਦਾ, ਹਿਰਦਾ ਕੈਸੀ ਰਹਿਮਤ ਨਾਲ ਭਰਿਆ ਹੋਇਆ। ਬੜੇ ਕੀਮਤੀ ਬੋਲ ਨੇ ਉਸਦੇ, ਬਜ਼ੁਰਗੀ ਬਾਕਲ ਅਸਤ ਨਾ ਕੇ ਬਸਾਲ, ਤੁੰਗਰੀ ਬਾ ਦਿਲ ਅਸਤ ਨਾ ਕੇ ਬਾ ਮਾਲ। ਜਿਹੜੀ ਬਜ਼ੁਰਗੀ ਦਾ ਤਲ ਹੈ ਉਹ ਅਕਲ ਕਰਕੇ ਹੁੰਦਾ ਹੈ, ਸਾਲਾਂ ਦੀ ਗਿਣਤੀ ਕਰਕੇ ਨਹੀਂ ਆਉਂਦਾ। ਅਤੇ ਸਹੀ ਮਾਨਿਆਂ ਵਿੱਚ ਅਮੀਰੀ ਹਿਰਦੇ ਦੀ ਹੁੰਦੀ ਹੈ, ਮਾਲੋ ਜ਼ਰ ਕਰਕੇ ਨਹੀਂ ਆਉਂਦੀ। ਬਈ ਇਹਦੇ ਕੋਲ ਬੜਾ ਧਨ ਹੈ ਅਤੇ ਹੋ ਸਕਦਾ ਬੜਾ ਅਮੀਰ ਹੋਵੇ, ਹੋ ਸਕਦਾ ਬੜਾ ਕੰਜੂਸ ਹੋਵੇ, ਬੜਾ ਗੁਨਾਹਗਾਰ ਹੋਵੇ, 40 ਗੰਜ ਜੋੜਿਓ ਨਾ ਰੱਖਿਓ ਇਮਾਨ। ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ, ਅਥ ਨਸੀਹਤ ਨਾਮਾ, ਜਨਮ ਸਾਖੀ 'ਚ ਬੋਲ ਲਿਖੇ ਹੋਏ। ਧਨ ਬੜਾ ਜ਼ਿਆਦਾ ਹੈ, ਉਮਰ ਬੜੀ ਜ਼ਿਆਦਾ ਹੈ, ਇਹ ਅਮੀਰੀ ਦਾ ਅਤੇ ਬਜ਼ੁਰਗੀ ਦਾ ਲਖਾਇਕ ਨਹੀਂ ਹੈ। ਹਿਰਦਾ ਵੱਡਾ ਹੈ ਅਤੇ ਸਮਝ ਕੰਮ ਕਰਦੀ ਹੈ। ਸਿਆਣੇ ਪੁਰਖਾਂ ਨੇ ਇਸ ਨੂੰ ਬਜ਼ੁਰਗੀ ਦਾ ਪੈਮਾਨਾ ਰੱਖਿਆ ਵੀ ਇਹ ਬਜ਼ੁਰਗੀ ਹੈ। ਗੁਰੂ ਘਰ ਵਿੱਚ ਹੋਏ ਨੇ, ਮੈਂ ਅਰਜ਼ ਕਰਾਂ, ਐਸੇ ਬਾਲਕ ਜਿਨ੍ਹਾਂ ਦੇ ਕੋਲ ਬਹੁਤ ਵੱਡੀ ਬਜ਼ੁਰਗੀਅਤ ਹੈ। ਜੈਸੇ ਸਭ ਤੋਂ ਪਹਿਲੇ ਜ਼ਿਕਰ ਕਰੀਏ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਗੁਰੂ ਧੰਨਤਾ ਦੇ ਯੋਗ ਹੈ ਨਾ, ਅਤੇ ਗੁਰੂ ਨਾਲ ਜੁੜਨ ਵਾਲੇ ਵੀ ਧੰਨਤਾ ਦੇ ਯੋਗ ਹੋ ਜਾਂਦੇ। ਛੋਟੀ ਉਮਰ ਸੀ ਜਦ ਮਹਾਰਾਜ ਜੀ ਦਾ ਮੇਲ ਗੁਰੂ ਨਾਨਕ ਦਾ ਉਸ ਬਾਲਕ ਨੂੰ ਇਸੇ ਇਲਾਕੇ ਵਿੱਚ ਹੋਇਆ, ਅਤੇ ਮਹਾਰਾਜ ਦੇ ਚਰਨਾਂ 'ਤੇ ਸੀਸ ਰੱਖ ਕੇ ਨੇਤਰ ਹੰਝੂਆਂ ਨਾਲ ਭਰੇ ਹੋਏ ਸਨ, ਆਖਿਆ ਹੇ ਸਤਿਗੁਰੂ ਮਿਹਰ ਕਰੋ ਅਤੇ ਮੈਨੂੰ ਮੌਤ ਦੇ ਦੁੱਖ ਤੋਂ ਬਚਾ ਲਵੋ, ਮੌਤ ਭਿਆਨਕ ਹੈ ਬੜੀ ਜ਼ਿਆਦਾ। ਸਾਹਿਬ ਨੇ ਗਲ ਨਾਲ ਲਾਇਆ, ਪਿਆਰ ਕੀਤਾ ਅਤੇ ਆਖਿਆ ਤੁਹਾਡੀ ਉਮਰ ਤਾਂ ਬਾਲਕ ਵਰਗੀ ਹੈ, ਪਰ ਤੁਹਾਡੀ ਮਤ ਬਜ਼ੁਰਗੀਅਤ ਵਾਲੀ ਹੈ, ਬੁੱਢਿਆਂ ਵਾਲੀ ਤੇਰੀ ਮਤ ਹੈਗੀ। ਅਤੇ ਉਹਨਾਂ ਦਾ ਨਾਮ ਇਹੀ ਪੱਕ ਗਿਆ, ਬਾਬਾ ਬੁੱਢਾ ਅੱਜ ਵੀ ਅਸੀਂ ਕਹਿੰਦੇ ਹਾਂ। ਔਰ ਵਾਕਈ ਉਮਰ ਵੀ ਵੱਧਦੀ ਗਈ ਅਤੇ ਸ਼ਰਧਾ ਵੀ ਵੱਧਦੀ ਗਈ। ਸਾਰੇ ਇਲਾਕੇ ਦੇ ਮਾਲਕ ਸਨ ਬਾਬਾ ਬੁੱਢਾ, ਵੱਡੀਆਂ ਜਾਗੀਰਾਂ ਦੇ ਮਾਲਕ ਸਨ ਬਾਬਾ ਬੁੱਢਾ, ਮਹਾਨ ਵਿਦਵਾਨ ਸਨ, ਮਹਾਨ ਸੂਰਬੀਰ ਸਨ, ਅਤੇ ਸ੍ਰੀ ਅਕਾਲ ਪੁਰਖੀ ਸੱਤਾ ਦੇ ਪ੍ਰਤੀਕ ਮਹਾਨ ਬਖਸ਼ ਸ਼ਕਤੀ ਦਾ ਸੋਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਚਨਹਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉਸਤਾਦ ਹੋਣ ਦਾ ਸਨਮਾਨ ਵੀ ਬਾਬਾ ਬੁੱਢਾ ਜੀ ਨੂੰ ਮਿਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਸਾਜਣ ਦਾ ਸਨਮਾਨ ਵੀ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਪਰ ਮਜ਼ਾਲ ਹੈ ਸਾਰੀ ਜ਼ਿੰਦਗੀ ਇਸ ਮਹਾਨ ਬਜ਼ੁਰਗੀਅਤ ਦੇ ਮਾਲਕ ਨੇ ਕਦੀ ਆਪਣੇ ਮਾਲਕ ਦੇ ਕਦਮਾਂ ਤੋਂ ਸਿਰ ਚੁੱਕਿਆ ਹੋਵੇ, ਸਦਾ ਕਦਮਾਂ 'ਤੇ ਸਿਰ ਰੱਖੀ ਰੱਖਿਆ। ਇਸ ਨੂੰ ਸਿਆਣਪ ਦੀ ਇੰਤਿਹਾ ਕਹਿੰਦੇ ਨੇ ਕਿ ਜਿੱਥੋਂ ਬਰਕਤ ਪ੍ਰਾਪਤ ਹੋਈ ਹੈ, ਇਨਾਇਤ ਪ੍ਰਾਪਤ ਹੋਈ ਹੈ, ਆਪਣਾ ਸੀਸ ਸਦਾ ਉੱਥੇ ਝੁਕਾਈ ਰੱਖਣਾ ਅਤੇ ਸਦਾ ਸਜਦੇ ਵਿੱਚ ਰਹਿਣਾ। ਇਹ ਅਣਪਣ ਹੁੰਦਾ, ਥੋੜ੍ਹੀ ਜਿਹੀ ਵਡਿਆਈ ਮਿਲ ਜਾਏ, ਮਾਣ ਸਨਮਾਨ ਮਿਲ ਜਾਏ ਅਤੇ ਮਨੁੱਖ ਆਪਣੀ ਹਉਮੈ ਪ੍ਰਗਟ ਕਰਨ ਲੱਗ ਪੈਂਦਾ, ਬਈ ਮੈਂ ਬੜਾ ਵੱਡਾ। ਮਾਣ ਦਿੱਤਾ ਹੋਇਆ ਪਰਮਾਤਮਾ ਦਾ ਮੈਂ ਕਈ ਦਫ਼ਾ ਦੇਖਦਾ, ਆਪਣੀ ਕੌਮ ਵਿੱਚ ਹੀ ਦੇਖਦਾ ਹਾਂ। ਥੋੜ੍ਹਾ ਜਿਹਾ ਕਿਸੇ ਨੂੰ ਮਾਣ ਸਨਮਾਨ ਮਿਲ ਜਾਏ ਨਾ, ਮੈਂ ਆਪ ਇਹੋ ਜਿਹਾ ਹੀ ਹੈਗਾ, ਬੰਦਾ ਹਉਮੈ ਨਾਲ ਭਰ ਜਾਂਦਾ ਬਈ ਸ਼ਾਇਦ ਮੇਰੇ ਵਰਗਾ ਹੋਰ ਕੋਈ ਨਹੀਂ। ਪਰ ਕੌਣ ਦੱਸੇ, ਮੰਗਤੇ ਦੀ ਝੋਲੀ ਵਿੱਚ ਜਵਾਹਰਾਤ ਵੀ ਪੈ ਜਾਣ ਅਤੇ ਮੰਗਤਾ ਮੰਗਤਾ ਹੀ ਹੁੰਦਾ ਹੈ, ਮੰਗਤਾ ਛੋਟਾ ਹੀ ਹੁੰਦਾ ਹੈ, ਦੇਣ ਵਾਲੇ ਦਾਤੇ ਦਾ ਹੀ ਹੱਥ ਅਤੇ ਹਿਰਦਾ ਵੱਡਾ ਹੁੰਦਾ ਹੈ। ਗੁਰੂ ਨਾਨਕ ਦੇ ਦਰ ਦੀ ਇਹ ਵਡਿਆਈ ਰਹੀ ਹੈ ਕਿ ਜੇ ਕਿਸੇ ਨੂੰ ਸ਼ਹਿਨਸ਼ਾਹੀ ਵੀ ਮਿਲੀ ਹੈ ਨਾ, ਅਤੇ ਮਾਮੂਲੀ ਜਿਹੀ ਵੀ ਕੋਈ ਗੁਸਤਾਖੀ ਹੋਈ ਹੈ, ਅਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੋਰੜੇ ਖਾਣ ਵਾਸਤੇ ਤਿਆਰ ਹੋ ਗਿਆ, ਬਈ ਮੈਂ ਹੋਰ ਕੁਛ ਨਹੀਂ, ਸਤਿਗੁਰੂ ਜੀ ਦਾ ਨਿਮਾਣਾ ਜਿਹਾ ਸੇਵਕ ਹੈਗਾ। ਮਹਾਰਾਜੇ ਰਣਜੀਤ ਸਿੰਘ ਦਾ ਇਤਿਹਾਸ ਤੁਸੀਂ ਪੜ੍ਹਦੇ ਹੋ। ਇਹ ਸਾਡਾ ਸੰਸਾਰੀਆਂ ਦਾ ਸੁਭਾਅ ਹੈ, ਥੋੜ੍ਹਾ ਜਿਹਾ ਗਿਆਨ ਪ੍ਰਾਪਤ ਕਰਕੇ, ਮਾਣ ਸਨਮਾਨ ਪ੍ਰਾਪਤ ਕਰਕੇ, ਅਤੇ ਫਿਰ ਹਉਮੈ ਵਿੱਚ ਫੁੱਲ ਜਾਣਾ ਬਈ ਮੇਰੇ ਵਰਗਾ ਹੋਰ ਕੋਈ ਨਹੀਂ, ਮੈਂ ਸਭ ਤੋਂ ਵੱਡਾ ਹਾਂ। ਇਸ ਵਿਦਿਆ ਅਭਿਮਾਨੀ ਦੇ ਮਨ ਵਿੱਚ ਵੀ ਇਹ ਅਭਿਮਾਨ ਛਾਇਆ ਹੋਇਆ ਸੀ ਕਿ ਮੈਂ ਬੜਾ ਗਿਆਨੀ ਹਾਂ, ਆਖਣ ਲੱਗਾ ਇਤਨਾ ਵੱਡਾ ਨਾਮ ਰੱਖ ਲਿਆ। ਬਾਲਕ ਉਮਰ ਹੈ, ਛੋਟੀ ਅਵਸਥਾ ਹੈ, ਦੁਆਪਰ ਸ਼੍ਰੀ ਕ੍ਰਿਸ਼ਨ ਹੋਏ ਨੇ, ਉਹਨਾਂ ਗੀਤਾ ਉਚਾਰਨ ਕੀਤੀ ਹੈ। ਸ਼੍ਰੀਮਦ ਭਾਗਵਤ ਗੀਤਾ ਨੂੰ ਪੜ੍ਹੋਗੇ ਨਾ, 18ਵਾਂ ਅਧਿਆਇ, ਅਤੇ ਬ੍ਰਹਮ ਗਿਆਨ ਦਾ ਸੋਮਾ ਦਿਖਾਈ ਪੈਂਦਾ ਹੈ। ਉਹਨਾਂ ਗੀਤਾ ਉਚਾਰਨ ਕੀਤੀ ਹੈ, ਅਤੇ ਜੇ ਇਹਨਾਂ ਨੇ ਵੱਡਾ ਨਾਮ ਰੱਖਿਆ ਤਾਂ ਗੀਤਾ ਦੇ ਅਰਥ ਹੀ ਸੁਣਾ ਦੇਣ, ਮੈਂ ਮੰਨ ਜਾਵਾਂਗਾ। ਸਾਧ ਸੰਗਤ ਜੀ, ਗੁਰੂ ਦਾ ਮਿਲਣਾ ਸੁਭਾਗ ਹੁੰਦਾ, ਵਡਭਾਗ ਹੁੰਦਾ। ਸੰਤ ਜਨਾਂ ਸਿਓ ਸੰਗ ਪਾਈਐ ਵੱਡੇ ਪੁੰਨ। ਚਲੋ ਜਿਵੇਂ ਵੀ ਇਸ ਨੂੰ ਮਿਲਣਾ ਹੋਇਆ ਮਹਾਰਾਜ ਦਾ, ਇਹ ਤਾਂ ਵਡਭਾਗ ਹੀ ਹੈਗਾ। ਜੇ ਵਡਭਾਗ ਹੋਵੇ ਵੱਡ ਮੇਰਾ, ਜਨ ਮਿਲਦਿਆਂ ਢਿੱਲ ਨਾ ਲਾਈਐ। ਇਹ ਤਾਂ ਸੁਭਾਗ ਹੀ ਹੈ, ਵਡਭਾਗ ਹੀ ਹੈ। ਜੇ ਮਨੁੱਖ ਜਲ ਦੇ ਕਿਨਾਰੇ ਆਵੇ ਤਾਂ ਭਾਵੇਂ ਪਾਣੀ ਨਾ ਵੀ ਪੀਵੇ, ਠੰਡੀਆਂ ਹਵਾ ਦੀਆਂ ਤਰੰਗਾਂ 'ਤੇ ਉਹਨੂੰ ਪ੍ਰਾਪਤ ਹੋ ਹੀ ਜਾਂਦੀ ਹੈ। ਇਹ ਬਹੁਤ ਸਾਰੇ ਸੱਜਣ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ, ਜਿਹੜੇ ਗੁਰਸਿੱਖੀ ਮਾਰਗ ਵਿੱਚ ਨਹੀਂ ਹੈਗੇ, ਸਹਿਜਧਾਰੀ ਨੇ, ਹੋਰ ਮਤਾਂ ਦੇ ਨੇ, ਭਾਵੇਂ ਉਹਨਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਹੋਇਆ, ਪਰ ਜਦੋਂ ਦਰਸ਼ਨੀ ਡਿਉੜੀ ਤੋਂ ਅੰਦਰ ਕਦਮ ਰੱਖਦੇ ਨੇ ਨਾ, ਅਤੇ ਸੱਚਖੰਡ ਦੀ ਝਲਕ ਪੈਂਦੀ ਹੈ ਸ੍ਰੀ ਦਰਬਾਰ ਸਾਹਿਬ ਦੀ, ਅਤੇ ਇੱਕ ਵਾਰੀ ਉਹਨਾਂ ਦਾ ਰੋਮ ਰੋਮ ਰਸ ਨਾਲ ਭਰ ਜਾਂਦਾ ਹੈ, ਬਈ ਉਸ ਥਾਂ ਆਏ ਹਾਂ ਜਿਸ ਵਰਗਾ ਥਾਂ ਦੁਨੀਆਂ 'ਤੇ ਕੋਈ ਨਹੀਂ ਹੈਗਾ। ਫਿਰ ਬਹੁਤ ਸਾਰੇ ਆਉਂਦੇ ਨੇ, ਵਾਪਸ ਜਾਣ ਨੂੰ ਮਨ ਨਹੀਂ ਕਰਦਾ। ਹੁਣੇ ਹੀ ਮੈਂ ਬੰਬੇ ਸੀ, ਉੱਥੇ ਇੱਕ ਸਹਿਜਧਾਰੀ ਸੱਜਣ ਮਿਲੇ, ਡਾਕਟਰ ਨੇ ਉੱਥੇ ਅਤੇ ਮੈਨੂੰ ਆ ਕੇ ਕਹਿਣ ਲੱਗੇ ਇੱਕ ਵਾਰੀ ਮੈਂ ਦਰਬਾਰ ਸਾਹਿਬ ਗਿਆ ਅਤੇ ਫਿਰ ਦੁਬਾਰੇ ਆਉਣ ਨੂੰ ਮਨ ਨਹੀਂ ਕਰਦਾ ਸੀ ਅਤੇ ਹੁਣ ਜਦੋਂ ਮੇਰੇ ਮਨ ਵਿੱਚ ਕੋਈ ਦੁੱਖ ਹੁੰਦਾ ਕੋਈ ਪੀੜਾ ਹੁੰਦੀ ਹੈ ਅਤੇ ਮੈਂ ਸ਼੍ਰੀ ਦਰਬਾਰ ਸਾਹਿਬ ਦਾ ਧਿਆਨ ਕਰਕੇ ਅਰਦਾਸ ਕਰਦਾ ਉਹ ਮੇਰੀ ਦੁੱਖ ਅਤੇ ਪੀੜਾ ਦੂਰ ਹੋ ਜਾਂਦੀ ਮੈਂ ਦੌੜ ਕੇ ਦਰਸ਼ਨ ਕਰਨ ਜਾਂਦਾ ਹਾਂ ਸੱਚ ਜਾਣਨਾ ਭਾਵੇਂ ਉਹ ਸਿੱਖ ਨਹੀਂ ਹੈਗਾ ਪਰ ਇਹ ਸਮਝ ਗੁਰੂ ਨੇ ਉਸਦੀ ਝੋਲੀ 'ਚ ਪਾਈ ਹੈ ਇਹੋ ਜਿਹਾ ਥਾਂ ਹੋਰ ਕੋਈ ਨਹੀਂ ਸੰਸਾਰ 'ਤੇ ਬੜਿਆਂ ਨੂੰ ਸੁਭਾਗ ਬਣਦਾ ਵਡਭਾਗ ਬਣਦਾ ਤਾਂ ਗੁਰੂ ਦੇ ਦੀਵਾਨ ਗੁਰੂ ਦੇ ਅਸਥਾਨ ਅਤੇ ਗੁਰੂ ਗਿਆਨ ਦੀ ਪ੍ਰਾਪਤੀ ਆਉਂਦੀ ਇਸ ਦਾ ਵੀ ਵਡਭਾਗ ਹੀ ਕਹਿਣਾ ਪਏਗਾ ਮਹਾਰਾਜ ਤੇ ਸਵਾਲ ਕੀਤਾ ਬਈ ਤੁਸੀਂ ਗੀਤਾ ਦੇ ਅਰਥ ਸੁਣਾ ਸਕਦੇ ਹੋ ਅਤੇ ਮਹਿਮਾ ਦੇ ਮਾਲਕ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮੁਸਕਰਾ ਪਏ ਸਾਹਿਬ ਜੀਆਂ ਦੀ ਅੰਮ੍ਰਿਤਮਈ ਮੁਸਕਰਾਹਟ ਤੋਂ ਸਦਕੇ ਜਾਂਦੇ ਹਾਂ ਇੱਕ ਵਾਰੀ ਆਖੋ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਇੱਕ ਦਫਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਸਿੱਖਾਂ ਦੀ ਭਾਵਨਾ ਤਾਂ ਹੈ ਹੀ ਗੁਰੂ ਪ੍ਰਤੀ ਉਹ ਗੁਰੂ ਦੀ ਮਹਿਮਾ ਗੁਰੂ ਦੀ ਵਡਿਆਈ ਗੁਰੂ ਦਾ ਜਸ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ ਗਾਉਂਦੇ ਨੇ ਅਤੇ ਸੁਣਦੇ ਇਹ ਹੁਣੇ ਹੀ ਤੁਸੀਂ ਦੇਖਿਆ ਮਹਾਨ ਕ੍ਰਿਸ਼ਮਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਇਹ 26 ਤਾਰੀਖ ਸੀ ਇਸ ਮਹੀਨੇ ਦੀ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸੇਵਾਦਾਰ ਡਾਕਟਰ ਰੂਪ ਸਿੰਘ ਜੀ ਅਤੇ ਹੋਰ ਗੁਰਮੁਖਾਂ ਨੇ ਮਿਲ ਕੇ ਮਹਾਰਾਜ ਜੀ ਦਾ ਜਸ ਇਤਨਾ ਵਧਾਇਆ ਕਿ ਸਤਿਗੁਰੂ ਦੇ ਜਸ ਨੂੰ ਵੀ ਸਜਦਾ ਹੁੰਦਾ ਅਤੇ ਜਸ ਕਰਨ ਵਾਲਿਆਂ ਨੂੰ ਵੀ ਸਜਦਾ ਹੁੰਦਾ ਇਹ ਜਿਹੜੇ ਸ਼ਹਿਰ ਦੇ 12 ਦਰਵਾਜ਼ੇ ਨੇ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਇੱਕ ਇੱਕ ਦਰਵਾਜ਼ਾ ਚੁੱਕ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਸਜਦਾ ਕਰ ਰਿਹਾ ਹੋਵੇ ਅਤੇ ਸਤਿਗੁਰੂ ਦੀ ਜੈ ਜੈਕਾਰ ਪ੍ਰਗਟ ਕਰ ਰਿਹਾ ਹੋਵੇ ਫਿਰ ਉਹਨਾਂ 52 ਕਿਰਤੀਆਂ ਨੂੰ ਲੱਭਿਆ ਗਿਆ ਜਗ੍ਹਾ ਜਗ੍ਹਾ ਬੜੀ ਮਿਹਨਤ ਕੀਤੀ ਹੈ ਮੈਂ ਅਰਜ਼ ਕਰਾਂ ਜਿਹੜੀਆਂ 52 ਕਿਰਤ ਕਰਨ ਵਾਲੀਆਂ ਸ਼ਖਸੀਅਤਾਂ ਨੂੰ 52 ਤਰ੍ਹਾਂ ਦੇ ਕਿਰਤੀਆਂ ਨੂੰ ਗੁਰੂ ਰਾਮਦਾਸ ਜੀ ਨੇ ਗੁਰੂ ਬਾਜ਼ਾਰ 'ਚ ਵਸਾਇਆ ਸੀ ਨਾ ਉਹਨਾਂ ਸਾਰਿਆਂ ਨੂੰ ਉਹ ਕਿਰਤ ਕਰਨ ਵਾਲਿਆਂ ਨੂੰ ਲੱਭ ਕੇ ਅਤੇ ਉਚੇਚਾ ਸਾਡੀ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਕੀਤਾ ਇਹ ਬੰਦਿਆਂ ਦਾ ਸਨਮਾਨ ਨਹੀਂ ਹੈ ਸਾਧ ਸੰਗਤ ਅਸਲ ਵਿੱਚ ਇਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੀ ਸਨਮਾਨ ਹੈਗਾ ਉਹਨਾਂ ਨੂੰ ਹੀ ਸਜਦਾ ਹੈਗਾ ਉਹਨਾਂ ਪ੍ਰਤੀ ਅਕੀਦਤ ਪ੍ਰਗਟ ਕਰਨਾ ਹੈ ਫਿਰ ਲੱਖਾਂ ਚਿਰਾਗ ਜਲਾਏ ਗਏ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਮਰਪਿਤ ਹੁੰਦੇ ਇਸ ਮਹਾਨ ਸਮਾਗਮ ਇਸ ਮਹਾਨ ਸੇਵਾ ਮਹਾਨ ਸਨਮਾਨ ਨੂੰ ਮੈਂ ਅਰਜ਼ ਕਰਾਂ ਇਸ ਦੀ ਬਰਕਤ ਨੂੰ ਅੰਦਰ ਮਾਣਿਆ ਤਾਂ ਜਾ ਸਕਦਾ ਪਰ ਸ਼ਬਦ ਖੋ ਜਾਂਦੇ ਨੇ ਬਿਆਨਿਆ ਨਹੀਂ ਜਾ ਸਕਦਾ ਗੁਰੂ ਮਹਿਮਾ ਦਾ ਵੀ ਸੋਮਾ ਗੁਰੂ ਵਡਿਆਈ ਦਾ ਗਿਆਨ ਦਾ ਸੋਮਾ ਗੁਰੂ ਬ੍ਰਹਮ ਗਿਆਨ ਦਾ ਸੋਮਾ ਹੈ ਮਹਾਰਾਜ ਪਾਤਸ਼ਾਹ ਮੁਸਕਰਾ ਪਏ ਅਤੇ ਆਖਿਆ ਗੱਲ ਇਹ ਹੈ ਪੰਡਿਤ ਜੀ ਜੇ ਅਸੀਂ ਤੁਹਾਨੂੰ ਅਰਥ ਸੁਣਾਏ ਨਾ ਅਤੇ ਤੁਹਾਨੂੰ ਸ਼ਾਇਦ ਲੱਗੇ ਬਈ ਪਹਿਲੇ ਸਿੱਖੇ ਹੋਵਣਗੇ ਇਸ ਲਈ ਆਪਣੀ ਮਰਜ਼ੀ ਦਾ ਮਨੁੱਖ ਲਿਆਵੋ ਜੋ ਸਭ ਤੋਂ ਮੂਰਖ ਸਮਝਦੇ ਹੋ ਅਗਿਆਨੀ ਸਮਝਦੇ ਹੋ ਲਿਆਓ ਉਹ ਤੁਹਾਨੂੰ ਅਰਥ ਸੁਣਾ ਦੇਵੇਗਾ ਇਹ ਨਾ ਕੋਈ ਸਮਝੇ ਬਈ ਸ਼ਾਇਦ ਮੈਂ ਮਹਾਰਾਜ ਜੀ ਦੇ ਤੁਹਾਨੂੰ ਬਚਨ ਸੁਣਾ ਰਿਹਾ ਇਤਨੀ ਹਸਤੀ ਮੇਰੀ ਨਹੀਂ ਕਿਸੇ ਦੀ ਵੀ ਨਹੀਂ ਚਲੋ ਹੋਰ ਕਿਸੇ ਦੀ ਪਈ ਹੋਵੇ ਪਰ ਮੈਨੂੰ ਆਪਣੇ ਆਪ ਦਾ ਪਤਾ ਹੈ, ਇਹ ਮੇਰੀ ਔਕਾਤ ਬਿਸਾਤ ਨਹੀਂ ਹੈ, ਇਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਕਰਾਮਾਤ ਹੈ, ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਹੈ। ਉਹ ਗੂੰਗਿਆਂ ਤੋਂ ਵੀ ਅਰਥ ਕਰਵਾ ਲੈਂਦੇ ਨੇ। ਕਿਤਨੇ ਮਹਾਂਬੋਲ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ, ਸੁਣੇ ਗੁੰਗ ਜੋ ਆਹੇ ਸੋ ਰਸਨਾ ਪਾਵਈ, ਸੁਣੇ ਮੂੜ ਚਿੱਤ ਲਾਏ ਚਤੁਰਤਾ ਆਵਈ। ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹਿ, ਹੋ ਜੋ ਯਾਕੀ ਏਕ ਵਾਰ ਚੌਪਈ ਕੋ ਕਹੇ। ਗੁਰੂ ਦਾ ਇੱਕ ਬਚਨ ਇਤਨੀਆਂ ਬਰਕਤਾਂ ਦਿੰਦਾ, ਗੁਰੂ ਦੇ ਇੱਕ ਬਚਨ ਵਿੱਚ ਇਤਨੀਆਂ ਵਡਿਆਈਆਂ ਨੇ। ਉਹ ਸੱਜੂ ਨਾਮ ਦੇ ਇੱਕ ਸੱਜਣ ਨੂੰ ਲਿਆਇਆ ਜਿਹੜਾ ਜਨਮ ਤੋਂ ਗੁੰਗਾ ਅਤੇ ਬਹਿਰਾ ਸੀ। ਦਰਅਸਲ ਜਿਹੜਾ ਬਹਿਰਾ ਹੁੰਦਾ ਉਹੀ ਗੁੰਗਾ ਹੁੰਦਾ, ਕਿਉਂਕਿ ਸ਼ਬਦ ਅੰਦਰ ਪ੍ਰਵੇਸ਼ ਨਹੀਂ ਕੀਤਾ ਹੁੰਦਾ, ਇਸ ਕਰਕੇ ਬਾਹਰ ਜ਼ਬਾਨ ਤੋਂ ਪ੍ਰਗਟ ਨਹੀਂ ਹੋਇਆ ਹੁੰਦਾ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰ। ਅੰਦਰ ਸ਼ਬਦ ਗਿਆ ਨਹੀਂ ਹੁੰਦਾ, ਬਾਹਰ ਪ੍ਰਗਟ ਨਹੀਂ ਹੋਇਆ ਹੁੰਦਾ। ਉਸ ਕੋਲੋਂ ਨਾ ਬੋਲਿਆ ਜਾਂਦਾ ਸੀ, ਨਾ ਸੁਣਿਆ ਜਾਂਦਾ ਸੀ। ਬੜਾ ਸਧਾਰਨ ਜੇ ਪਰਿਵਾਰ ਦਾ, ਕੋਈ ਉਸ ਨਾਲ ਨੇੜਤਾ ਕੀ ਰੱਖੇ ਜਿਸ ਕੋਲ ਬੋਲ ਹੀ ਕੋਈ ਨਹੀਂ। ਗੂੰਗਿਆਂ ਦੇ ਦੋਸਤ ਨਹੀਂ ਹੁੰਦੇ ਨਾ ਸਾਧ ਸੰਗਤ, ਗੂੰਗਿਆਂ ਨਾਲ ਕੋਈ ਰਿਸ਼ਤਾ ਨਹੀਂ ਜੋੜਦਾ, ਕੋਈ ਸੰਬੰਧ ਨਹੀਂ ਰੱਖਦਾ। ਹੋਰ ਸਾਰੇ ਦੂਰ ਰਹਿੰਦੇ ਨੇ, ਬਸ ਜੰਮਣ ਵਾਲੀ ਮਾਂ ਉਸਨੂੰ ਸਮਝਦੀ ਹੈ ਵੀ ਇਹ ਕੀ ਕਹਿੰਦਾ ਪਿਆ। ਇਹ ਆਮ ਵੀ ਤੁਸੀਂ ਦੇਖਿਆ, ਛੋਟਾ ਬੱਚਾ ਹੈ ਨਾ, ਤੋਤਲਾ ਬੋਲਦਾ, ਥਤਲਾ ਕੇ ਬੋਲਦਾ, ਅਤੇ ਹੋਰ ਕਿਸੇ ਨੂੰ ਨਹੀਂ ਸਮਝ ਆਉਂਦਾ ਵੀ ਕੀ ਕਹਿੰਦਾ ਪਿਆ, ਪਰ ਮਾਂ ਨੂੰ ਸਮਝ ਆਉਂਦਾ ਵੀ ਕੀ ਕਹਿੰਦਾ ਪਿਆ, ਸਮਝ ਲੈਂਦੀ। ਇਸ ਲਈ ਕਹਾਵਤ ਬਣੀ ਹੋਈ ਹੈ ਬਈ ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਜਾਣੇ, ਹੋਰ ਕੌਣ ਜਾਣੇ। ਕੋਈ ਸੰਸਾਰੀ ਨੇੜਤਾ ਨਹੀਂ ਹੁੰਦੀ ਉਸ ਨਾਲ ਕਿਸੇ ਦੀ। ਇਹ ਪਕੜ ਕੇ ਲਿਆਇਆ, ਆਖਿਆ ਇਹ ਲਓ। ਮੇਰਾ ਮਨ ਕਰਦਾ ਜਿਤਨੇ ਪ੍ਰੇਮ ਭਰਿਆ ਹਿਰਦਾ ਲੈ ਕੇ ਬੈਠੇ ਹੋ, ਇੱਕ ਦਫਾ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੰਮ੍ਰਿਤ ਨਾਮ ਮੇਰੇ ਸਰਵਣਾਂ ਤੱਕ ਪਹੁੰਚਾਓ, ਆਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਮਿਹਰ ਦੀ ਨਜ਼ਰ ਕੀਤੀ ਉਸ ਗੂੰਗੇ ਬਹਿਰੇ, ਗੁਰੂ ਦੀ ਮਿਹਰ ਦੀ ਨਜ਼ਰ ਵਿੱਚ ਬੜੀ ਬਰਕਤ ਹੈ। ਕਿਤਨੇ ਮਹਾਂਬੋਲ ਨੇ ਮੇਰੇ ਸਾਹਿਬ ਦੇ, ਨਾਨਕ ਨਦਰੀ ਨਦਰ ਨਿਹਾਲ। ਉਹ ਮਿਹਰ ਦੀ ਨਜ਼ਰ ਦਾ ਮਾਲਕ ਨਦਰੀ ਜਦ ਕਿਸੇ ਦੀ ਤੇ ਮਿਹਰ ਦੀ ਨਜ਼ਰ ਕਰਦਾ ਤੇ ਨਿਹਾਲ ਕਰ ਦਿੰਦਾ, ਉਸ ਦੀ ਨਜ਼ਰ ਦੀ ਇਹ ਬਰਕਤ ਹੈਗੀ। ਭਾਈ ਨੰਦ ਲਾਲ ਤਾਂ ਹੀ ਤਾਂ ਮੰਗਦੇ ਨੇ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਫਤਮ ਕੇ ਜਾਂ ਦੇਹਮ ਇਵਜ਼ੇ ਯਕ ਨਿਗਾਹੇ ਤੋ। ਹੇ ਕਲਗੀ ਵਾਲੇ ਪਾਤਸ਼ਾਹ, ਮੈਂ ਆਪਣੀ ਜਾਨ ਭੇਟਾ ਕਰ ਦੇਵਾਂ ਜੇ ਉਹਦੇ ਬਦਲੇ ਵਿੱਚ ਮੇਰ ਦੀ ਨਜ਼ਰ ਮਿਲ ਜਾਏ। ਐਸਾ ਨਹੀਂ ਹੈ ਕਿ ਭਾਈ ਨੰਦ ਲਾਲ ਜੀ ਨੂੰ ਪਤਾ ਨਹੀਂ ਹੈ ਕਿ ਮੇਰ ਦੀ ਨਜ਼ਰ ਕਿਸੇ ਵੱਟੇ ਵਿੱਚ ਨਹੀਂ ਮਿਲਦੀ, ਬਦਲੇ ਵਿੱਚ ਨਹੀਂ ਮਿਲਦੀ, ਕਿਸੇ ਦੌਲਤ ਧਨ ਗਿਆਨ ਵਿਗਿਆਨ ਦੇ ਬਦਲੇ 'ਚ ਨਹੀਂ ਮਿਲਦੀ। ਪਤਾ ਤਾਂ ਉਹਨਾਂ ਨੂੰ ਹੈਗਾ ਹੀ ਹੈ, ਸਤਿਗੁਰੂ ਦੇ ਨਿਵਾਜੇ ਸਿੱਖ ਨੇ, ਪਰ ਇਸ ਭਾਵ ਨੂੰ ਪ੍ਰਗਟ ਕਰਨਾ ਚਾਹੁੰਦੇ ਨੇ ਕਿ ਦੁਨੀਆਂ ਨੂੰ ਪਤਾ ਚੱਲ ਜਾਏ ਕਿ ਜਦ ਨੰਦ ਲਾਲ ਨੇ ਬੋਲ ਆਖੇ ਸਨ ਕਿ ਜਾਨ ਦੇ ਬਦਲੇ ਤੇਰੀ ਮਿਹਰ ਦੀ ਨਜ਼ਰ ਚਾਹੁੰਦਾ ਹਾਂ, ਤਾਂ ਮਹਾਰਾਜ ਨੇ ਮੁਸਕਰਾ ਕੇ ਜਵਾਬ ਇਹ ਦਿੱਤਾ ਸੀ, ਗੁਫਤਾ ਮਿਆਨੇ ਮਾਵ ਤੋਂ ਸੌਦਾ ਨਵੇਂ ਸ਼ਬਦ। ਭਾਈ ਜੀ, ਮਿਹਰ ਦੀ ਨਜ਼ਰ ਗੁਰੂ ਦੀ ਮਿਹਰ ਨਾਲ ਹੀ ਮਿਲਦੀ ਹੈ, ਕਿਸੇ ਜਾਨ ਸਮਾਨ ਦੇ ਬਦਲੇ ਨਹੀਂ ਮਿਲਦੀ। ਇੱਕ ਬੇਨਤੀ ਮੈਂ ਹੋਰ ਵੀ ਆਪ ਜੀ ਦੇ ਆਪ ਨੂੰ ਗੁਰੂ ਰੂਪ ਸਿਰਦੇ ਤੋਂ ਸਮਝਦਿਆਂ ਚਰਨਾਂ 'ਤੇ ਸੀਸ ਰੱਖ ਕੇ ਬੇਨਤੀ ਕਰਨਾ ਚਾਹੁੰਦਾ ਬਈ ਇਹ ਜਿਹੜਾ ਸਾਨੂੰ ਸਾਰਿਆਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦਾ ਅੰਮ੍ਰਿਤ ਦੀਦਾਰ ਪ੍ਰਾਪਤ ਹੋਇਆ ਨਾ, ਬਰਕਤਮਈ ਇਸ਼ਨਾਨ ਦੀ ਦਾਤ ਮਿਲੀ ਹੈ, ਇਹ ਸਾਡੇ ਕਿਸੇ ਕਰਮ ਦੇ ਬਦਲੇ ਵਿੱਚ ਨਹੀਂ ਮਿਲੀ, ਗਿਆਨ ਵਿਗਿਆਨ ਦੇ ਬਦਲੇ 'ਚ ਨਹੀਂ ਮਿਲੀ, ਧਨ ਕਰਕੇ ਨਹੀਂ ਮਿਲੀ। ਅਸਲੀਅਤ ਇਹ ਹੈ ਸਾਧ ਸੰਗਤ, ਇਹ ਗੁਰੂ ਰਾਮਦਾਸ ਜੀ ਦੀ ਮਿਹਰ ਕਰਕੇ ਪ੍ਰਾਪਤ ਹੋਈ। ਆਪਣੇ ਆਪ ਨੂੰ ਵਡਭਾਗਾ ਸਮਝਣਾ ਚਾਹੀਦਾ, ਸੰਤ ਜਨਾਂ ਸਿਉਂ ਸੰਗ ਪਾਈਐ ਵੱਡੇ ਪੁੰਨ, ਇਹ ਵੱਡੀ ਬਰਕਤ ਪ੍ਰਾਪਤ ਹੋਈ। ਮਹਾਰਾਜ ਜੀ ਨੇ ਹੱਸਦਿਆਂ ਹੋਇਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੀ ਮਿਹਰ ਭਰੀ ਛੜੀ ਉਸ ਗੂੰਗੇ ਬਹਿਰੇ ਛੱਜੂ ਦੇ ਸਿਰ 'ਤੇ ਰੱਖ ਦਿੱਤੀ, ਆਖਿਆ ਲੈ ਨਾਲੇ ਸਲੋਕ ਪੜ੍ਹਦਾ ਜਾ ਨਾਰੇ ਅਰਥ ਵੀ ਕਰਦਾ ਜਾ। ਮੇਰੇ ਸਾਹਿਬ ਨੇ ਇੱਕ ਬਚਨ ਆਖਿਆ, ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਗੁਰੂ ਪਿਆਰਿਆਂ ਦੀ, ਨਾਮ ਜਪਣ ਵਾਲਿਆਂ ਦੀ ਸੰਗਤ ਦੀ ਇਹ ਵਡਿਆਈ ਹੈ, ਪਿੰਗਲੇ ਵਰਗਾ ਹਿਰਦਾ ਵਿਕਾਰਾਂ ਦੇ ਪਰਬਤਾਂ ਤੋਂ ਪਾਰ ਲੰਘ ਜਾਂਦਾ, ਭਾਵ ਵਿਜੈ ਪ੍ਰਾਪਤ ਕਰ ਲੈਂਦਾ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ। ਇੱਕ ਅੱਧੇ ਪਾਪ ਦੀ ਗੱਲ ਨਹੀਂ ਹੈ ਸਾਧ ਸੰਗਤ, ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ। ਉਹ ਨਾਮ ਜਪਣ ਵਾਲਿਆਂ ਦੀ ਸੰਗਤ ਅਨੇਕਾਂ ਗੁਨਾਹਾਂ ਨੂੰ ਮਤ ਖਤਮ ਕਰ ਦਿੰਦੀ ਹੈ, ਜਲਾ ਕੇ ਖਾਕ ਕਰ ਦਿੰਦੀ। ਅੰਧਲੇ ਤਿਰ ਪਵਨ ਸੁਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ। ਨਿਰਮਲ ਪਏ ਚੀਤਾ, ਹਿਰਦਾ ਨਿਰਮਲਤਾ ਨਾਲ ਭਰ ਜਾਂਦਾ। ਦੁਨੀਆਂ ਦੇ ਸਾਬੋਣ ਸਾਡੇ ਸਰੀਰ ਦੀ ਮੈਲ ਲਾਉਂਦੇ ਨੇ, ਪਰ ਨਾਮ ਦਾ ਸਾਬੋਣ ਸਾਡੇ ਜਨਮਾਂ ਜਨਮਾਂ ਦੇ ਮਨ ਦੀ ਮੈਲ ਲਾ ਦਿੰਦਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ। ਇਹ ਜਨਮਾਂ ਜਨਮਾਂ ਦੀ ਮੈਲ ਨੂੰ ਗੁਰੂ ਦਾ ਸ਼ਬਦ ਉਤਾਰ ਦਿੰਦ, ਫਿਰ ਖੁਸ਼ੀਆਂ ਦੇ ਬਰਕਤਾਂ ਦੇ ਸੋਮੇ ਚੱਲ ਪੈਂਦੇ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਮਹਾਰਾਜ ਨੇ ਸਿਰ 'ਤੇ ਮਿਹਰ ਭਰੀ ਛੜੀ ਰੱਖੀ ਅਤੇ ਉਸਨੇ ਗੀਤਾ ਦੇ ਸਲੋਕ ਵੀ ਸੁਣਾਏ ਅਤੇ ਅਰਥ ਵੀ ਸੁਣਾਏ ਅਤੇ ਪੰਡਿਤ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ। ਆਖਿਆ ਮੈਂ ਸੋਚਿਆ ਸੀ ਅਵਤਾਰਾਂ ਤੋਂ ਨਾਮ ਵੱਡਾ, ਪਰ ਅੱਜ ਪਤਾ ਚੱਲਿਆ ਸੰਸਾਰ ਦੀ ਸਾਰੀ ਪਵਿੱਤਰਤਾ, ਸਾਰੀ ਮਹਾਨਤਾ ਅਤੇ ਸਾਰੀਆਂ ਇਨਾਇਤਾਂ ਤੋਂ ਸਤਿਗੁਰੂ ਤੁਹਾਡਾ ਨਾਮ ਹੀ ਵੱਡਾ ਨਹੀਂ ਹੈਗਾ, ਤੁਹਾਡੇ ਕਦਮਾਂ ਦੀ ਖਾਕ ਵੀ ਵੱਡੀ ਹੈਗੀ, ਤੁਹਾਡੇ ਚਰਨਾਂ ਦੀ ਧੂੜ ਵੱਡੀ ਹੈਗੀ। ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ, ਬੜੇ ਮਹਿਮਾਮਈ ਬਚਨ ਨੇ। ਆਓ ਇਹਨਾਂ ਦਾ ਪਾਠ ਵੀ ਸਰਵਣ ਕਰੀਏ, ਅਖਰੀ ਅਰਥ ਵੀ ਸਰਵਣ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਾਹਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਜਿਨ੍ਹਾਂ ਗੁਰਮੁਖਾਂ ਦਾ ਸਾਥ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ, ਸੰਤ ਜਨਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦਾ ਜੀਵਨ ਇਹੋ ਜਿਹਾ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਨਾਮ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ। ਸੰਤ ਉਦਾਹਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਪਾਰ ਬ੍ਰਹਮ ਪਰਮੇਸ਼ਰ ਦਇਆ ਦਾ ਸਾਗਰ, ਦਇਆ ਦਾ ਘਰ, ਉਹਨਾਂ ਨੂੰ ਮਿਹਰ ਕਰਕੇ ਨਿਵਾਜ ਲੈਂਦਾ ਹੈ, ਬਖਸ਼ਾਂ ਭਰਿਆ ਸਿਰ 'ਤੇ ਹੱਥ ਰੱਖਦਾ ਹੈ ਅਤੇ ਨਾਮ ਦਾ ਪ੍ਰਭੂ ਕੀਰਤੀ ਦਾ ਆਸਰਾ ਬਖਸ਼ ਦਿੰਦਾ ਹੈ। ਨਾਮ ਦਾ ਸਹਾਰਾ ਬਖਸ਼ ਦਿੰਦਾ ਹੈ। ਕਿਤਨਾ ਮਹਾਂਬਚਨ ਹੈ ਸਾਹਿਬ ਜੀ ਦਾ, ਆਸਰੰਗ ਗੋਪਾਲ ਕੀਰਤਨ ਹੈ। ਮਨੁੱਖਾਂ ਦੀ ਵਡਿਆਈ ਨਹੀਂ, ਇਹ ਧੋਖੇ ਫਰੇਬੀ ਪਖੰਡੀਆਂ ਦੀ ਵਡਿਆਈ ਨਹੀਂ, ਪਰ ਬ੍ਰਹਮ ਪਰਮੇਸ਼ਰ ਦੀ ਨਾਮ ਦੀ ਵਡਿਆਈ। ਨਾਮ ਦਾ ਆਸਰਾ, ਉਸ ਦੀ ਕੀਰਤੀ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੀ ਹੈ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ।
ਐਸੇ ਪੁਰਖਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ ਗੁਰੂ ਪਿਆਰਿਆਂ ਦੀ ਸੰਗਤ ਸਦਕਾ, ਨਾਮ ਦਾ ਆਸਰਾ ਲੈਣ ਕਰਕੇ। ਨਾਮ ਦਾ, ਪਰਮੇਸ਼ੁਰ ਦਾ ਆਸਰਾ ਨਾਮ ਦਾ ਹੀ ਆਸਰਾ ਹੈ। ਜੇ ਸਹਿ ਸੰਗਤ ਅਸੀਂ ਆਖੀਏ ਮੈਨੂੰ ਗੁਰੂ ਦਾ ਆਸਰਾ ਹੈ, ਪਰ ਨਿਤਨੇਮ ਕਰੀਏ ਨਾ, ਮੂਲ ਮੰਤਰ ਗੁਰਮੰਤਰ ਦਾ ਜਾਪ ਕਰੀਏ ਨਾ, ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਮਹਾਨ ਸਿਧਾਂਤ ਦਸਵੰਦ ਕੱਢੀਏ ਨਾ, ਸਤਸੰਗ ਵਿੱਚ ਆਈਏ ਨਾ, ਅਤੇ ਫਿਰ ਆਸਰਾ ਅਸੀਂ ਕਿਸ ਗੱਲ ਦਾ ਲਿਆ। ਇਹ ਸਾਰਾ ਉਹਦੀ ਜੀਵਨ ਚਰਿਆ ਗੁਰੂ ਮੁਤਾਬਕ ਹੋ ਜਾਂਦੀ ਹੈ।
ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟੇ ਕਾਮ।
ਜਿਹਨਾਂ ਮਨੁੱਖਾਂ ਨੂੰ ਗੁਰਮੁੱਖਾਂ ਦੀ ਸੰਗਤ ਨਹੀਂ ਮਿਲਦੀ, ਜਪ ਨਾਲ ਨਾਤਾ ਨਹੀਂ ਬਣਦਾ, ਨਾਮ ਦਾ ਆਸਰਾ ਨਹੀਂ ਤੱਕਦੇ, ਉਹ ਭਾਵੇਂ ਮਸਤਕ ਦੇ ਚੰਦਨ ਦਾ ਲੇਪ ਕਰਦੇ ਰਹਿਣ ਸਾਰੇ ਸਰੀਰ 'ਤੇ। ਰਾਤ ਨੂੰ ਚੰਦਨੀ ਰਾਤ ਹੋਵੇ, ਮੌਸਮ ਸਰਦ ਹੋਵੇ, ਹਿਰਦੇ ਦੀ ਤਪਸ ਨਹੀਂ ਮੁੱਕਦੀ। ਭਾਵ ਬਾਹਰ ਸਾਰਾ ਮਾਹੌਲ ਠੰਡਾ ਵੀ ਹੋਵੇ ਨਾ, ਫਿਰ ਵੀ ਸੜਦੇ ਰਹਿੰਦੇ ਨੇ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ। ਕਾਮ ਦਾ ਅਰਥ ਹੈ ਤਪਸ ਸਾੜਾ। ਬੜੇ ਲੋਕ ਨੇ ਏਅਰ ਕੰਡੀਸ਼ਨਰ ਘਰਾਂ 'ਚ ਬੈਠੇ ਨੇ, ਪਰ ਸਾੜਾ ਦੇਖੋ ਮੁੱਕਦਾ? ਇੰਝ ਲੱਗਦਾ ਬੰਦਾ ਨਹੀਂ ਹੈਗਾ, ਬਲਦਾ ਹੋਇਆ ਭਾਂਬੜ ਹੀ ਹੈਗਾ। ਜ਼ਰਾ ਜ਼ਰਾ ਜਿਹੀ ਗੱਲ 'ਤੇ ਤੁਨਕ ਮਜਾਜ਼ੀ ਇਤਨਾ ਕਲੇਸ਼ ਖੜਾ ਕਰਨਗੇ, ਸਾਰਾ ਪਿੰਡ ਸਾੜ ਕੇ ਰੱਖ ਦੇਣ ਦਾ ਮਨ ਕਰਦਾ ਉਹਨਾਂ। ਅੱਜ ਮੈਂ ਅਰਜ਼ ਕਰਾਂ, ਇਹਨਾਂ ਦਿਨਾਂ ਵਿੱਚ ਸੰਨ 84 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ, ਇਹ ਉਹਨਾਂ ਲੋਕਾਂ ਦਾ ਹੀ ਮੈਂ ਅਰਜ਼ ਕਰਾਂ ਕਾਲਾ ਕਾਰਨਾਮਾ ਹੈ, ਜਿਨ੍ਹਾਂ ਦਾ ਹਿਰਦਾ ਅੰਦਰੋਂ ਸੜਿਆ ਹੋਇਆ ਸੀ ਸਿੱਖਾਂ ਦੀ ਚੜ੍ਹਦੀ ਕਲਾ ਦੇਖ ਕੇ, ਉਹਨਾਂ ਦੇ ਕਾਰੋਬਾਰ ਦੇਖ ਕੇ, ਦੁਨੀਆ ਭਰ ਵਿੱਚ ਉਹਨਾਂ ਦਾ ਮਾਣ ਸਤਿਕਾਰ ਦੇਖ ਕੇ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਭਾਵੇਂ ਉਹਨਾਂ ਨੇ ਜੋ ਸਾੜਾ ਪ੍ਰਗਟ ਕੀਤਾ, ਗਲਾਂ ਵਿੱਚ ਟਾਇਰ ਪਾ ਕੇ ਮਾਸੂਮ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ, ਅੱਗ ਵਿੱਚ ਸਾੜਿਆ, ਬਜ਼ਾਤੇ ਖੁਦ ਉਹ ਅੱਜ ਵੀ ਸੜਦੇ ਪਏ ਨੇ, ਅਤੇ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਸਦਕਾ ਗੁਰੂ ਨਾਨਕ ਦੇ ਸਿੱਖੀ ਦਾ ਵਡਿਆਈ ਦਾ ਪਰਚਮ ਦੁਨੀਆ ਭਰ ਵਿੱਚ ਬੁਲੰਦ ਦਿਖਾਈ ਪੈ ਰਿਹਾ, ਸਾਰੀ ਦੁਨੀਆ 'ਚ ਦਿਖਾਈ ਪੈ ਰਿਹਾ। ਐਸਾ ਹਮੇਸ਼ਾ ਹੀ ਹੁੰਦਾ ਹੈ, ਨਾਮ ਤੋਂ ਬਿਨਾਂ ਤਪਸ ਨਹੀਂ ਮੁੱਕਦੀ, ਮੂਲ ਨਾ ਮਿਟਈ ਕਾਮ। ਹਾਂਜੀ,
ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ।
ਸੀਤਲਤਾ, ਠੰਡਕ, ਅੰਦਰ ਦੀ ਤ੍ਰਿਸ਼ਨਾ ਬੁੱਝਦੀ ਹੈ, ਉਹ ਤਰੀਕਾ ਹੈ ਕਰਤਾ ਪੁਰਖ ਦੇ ਨਾਮ ਦਾ ਜਪ ਕਰਨਾ, ਜਪੰਦੜੋ ਹਰ ਨਾਮ। ਹਾਂਜੀ,
ਪੌੜੀ ਚਾਰਨ ਕਮਲ ਕੀ ਓਟ ਉਦਰੇ ਸਾਗਲ ਜਾਨਾ।
ਤੱਕ ਜਿਤਨੇ ਲੋਕਾਂ ਦਾ ਕਲਿਆਣ ਹੋਇਆ ਨਾ, ਉਧਾਰ ਹੋਇਆ, ਉਹਨਾਂ ਨਾਮ ਦਾ ਹੀ ਆਸਰਾ ਲਿਆ। ਭਾਵੇਂ ਕਬੀਰ ਨੇ, ਨਾਮਦੇਵ ਜੀ ਨੇ, ਪ੍ਰਹਿਲਾਦ ਜੀ ਹਨ, ਇਸ ਤਰ੍ਹਾਂ ਹੋਰ ਭਗਤ ਨੇ, ਤੁਹਾਡੇ 'ਚੋਂ ਵੀ ਕਈ ਹੋਣਗੇ, ਜਿਤਨਿਆਂ ਦਾ ਵੀ ਕਲਿਆਣ ਹੋਇਆ ਹੈ ਨਾਮ ਦੇ ਆਸਰੇ ਕਰਕੇ ਹੀ ਹੋਇਆ ਹੈ।
ਸੋਨਾ ਪ੍ਰਤਾਪ ਗੋਬਿੰਦ ਨਿਰਭਉ ਭਏ ਮਾਨਾ।
ਗੋਬਿੰਦ ਸੰਸਾਰ ਨੂੰ ਪੈਦਾ ਕਰਨ ਵਾਲਾ ਅਤੇ ਪਾਲਣ ਵਾਲਾ ਪਰਿਪੂਰਨ ਪਰਮਾਤਮਾ, ਜਿਹੜਾ ਸਾਰੇ ਜਗ੍ਹਾ ਨਿਵਾਸ ਰੱਖਦਾ, ਸਮਸਤੁਲ ਨਿਵਾਸੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ,
ਉਹ ਜਿਹੜਾ ਕਰਤਾ ਪੁਰਖ ਹੈ ਉਸ ਦਾ ਜਸ ਸੁਣਨ ਨਾਲ, ਉਹਦੀ ਮਹਿਮਾ ਸੁਣਨ ਨਾਲ ਹਿਰਦਾ ਨਿਰਭੈਤਾ ਨਾਲ ਭਰ ਜਾਂਦਾ ਅਤੇ ਕਿਸੇ ਤਰ੍ਹਾਂ ਦਾ ਭੈ ਨਹੀਂ ਰਹਿ ਜਾਂਦਾ। ਅੱਜ ਤੱਕ ਜਿਹੜੇ ਨਿਰਭਉ ਹੋਏ ਨੇ ਇਹੀ ਕਾਰਨ ਰਿਹਾ, ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ।
ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ।
ਜਿਹਨਾਂ ਵੀ ਗੁਰਮੁਖਾਂ ਨੇ ਨਾਮ ਦਾ ਧਨ ਸੰਚਿਆ ਇਕੱਠਾ ਕੀਤਾ, ਇਹ ਨਾਮ ਵੱਧਦਾ ਜਾਂਦਾ, ਬਰਕਤ ਵੱਧਦੀ ਜਾਂਦੀ ਹੈ, ਨਾ ਇਸ ਵਿੱਚ ਤੋਟ ਆਉਂਦੀ ਹੈ ਅਤੇ ਨਾਮ ਜਪਣ ਵਾਲਿਆਂ ਦੇ ਸਨਮਾਨ ਵਿੱਚ ਵੀ ਤੋਟਾ ਨਹੀਂ ਆਉਂਦਾ, ਪਦਾਰਥਾਂ ਵਿੱਚ ਵੀ ਤੋਟਾ ਨਹੀਂ ਆਉਂਦਾ, ਸਗੋਂ ਪਦਾਰਥਾਂ ਦੇ ਦਰਿਆ ਚੱਲ ਪੈਂਦੇ ਨੇ, ਝੋਲੀਆਂ ਭਰ ਜਾਂਦੀਆਂ ਹਨ, ਕਦੀ ਤੋਟ ਨਹੀਂ ਆ ਸਕਦੀ।
ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੋਨਾ।
ਐਸੇ ਪੁਰਖਾਂ ਦਾ ਸਾਥ ਮਿਲ ਜਾਏ ਵੱਡੇ ਪੁੰਨ ਦੁਆਰਾ, ਵੱਡੇ ਭਾਗ ਦੁਆਰਾ ਹੀ ਮਿਲਦਾ ਅਤੇ ਸਮਝੋ ਉਹਦਾ ਵੱਡ ਭਾਗ ਹੋ ਗਿਆ। ਜਿਸ ਨੂੰ ਕਰਤਾ ਪੁਰਖ ਦੇ ਨਾਲ ਜੁੜੇ ਹੋਏ ਹਿਰਦਿਆਂ ਦਾ ਸਾਥ ਮਿਲਿਆ।
ਆਠ ਪਹਿਰ ਹਰ ਧਿਆਏ ਹਰ ਜਸ ਨੇਤਾ ਸੋਨਾ।
ਲਗਾਤਾਰ ਕੋਈ 18 ਸਾਲ ਜ਼ਿੰਦਗੀ ਦੇ ਮੈਨੂੰ ਪੰਥ ਰਤਨ ਗੁਰਮਤ ਵਿੱਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਆਤਮਾ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਸਾਥ ਪ੍ਰਾਪਤ ਰਿਹਾ। 18 ਸਾਲਾਂ ਵਿੱਚ ਮੈਂ ਇੱਕ ਵਾਰੀ ਵੀ ਉਹਨਾਂ ਨੂੰ ਉੱਚਾ ਬੋਲਦੇ ਹੋਏ ਨਹੀਂ ਦੇਖਿਆ, ਵੀ ਕਿਸੇ ਨੂੰ ਉੱਚਾ ਬੋਲਦੇ ਹੋਣ, ਨਾਰਾਜ਼ਗੀ ਪ੍ਰਗਟ ਕਰਦੇ ਹੋਣ, ਅਤੇ ਕਦੀ ਭੈ ਭੀਤ ਹੋਏ ਵੀ ਨਹੀਂ ਦੇਖਿਆ। ਜਿਨ੍ਹਾਂ ਦਿਨਾਂ ਵਿੱਚ ਗੋਲੇ ਬਰਸਦੇ ਸਨ, ਲੋਕ ਸੂਰਜ ਸੁਪਣ ਤੋਂ ਪਹਿਲੇ ਘਰਾਂ 'ਚ ਵੜ ਜਾਂਦੇ ਸਨ, ਉਹਨਾਂ ਦਿਨਾਂ ਵਿੱਚ ਵੀ ਨਿਧੜਕ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਪ੍ਰਚਾਰਦਿਆਂ ਉਹਨਾਂ ਨੂੰ ਦੇਖੇ। ਨਿਧੜਕਤਾ ਨਿਰਭੈਤਾ ਨਾਮ ਨਾਲ ਬਣਦੀ ਹੈ। ਮੈਂ ਇੱਕ ਵੀ ਦਿਨ ਉਹਨਾਂ ਦੀ ਜ਼ਿੰਦਗੀ ਦਾ ਨਹੀਂ ਦੇਖਿਆ ਜਦੋਂ ਸਵੇਰੇ ਅੰਮ੍ਰਿਤ ਵੇਲੇ ਜਾਗ ਕੇ ਉਹਨਾਂ ਜਾਪ ਨਾ ਕੀਤਾ ਹੋਵੇ, ਨਿਤਨੇਮ ਨਾ ਕੀਤਾ ਹੋਵੇ। ਐਸੇ ਪੁਰਖਾਂ ਨੂੰ ਸਦੀ ਵੀ ਬਰਕਤ ਮਿਲਦੀ ਅਤੇ ਬਹੁਤ ਵੱਡਾ ਸਨਮਾਨ ਗੁਰੂ ਪੰਥ ਨੇ ਉਹਨਾਂ ਦੀ ਝੋਲੀ 'ਚ ਪਾਇਆ। ਉਹਨਾਂ ਨੂੰ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ, ਗੁਰਮਤ ਵਿੱਦਿਆ ਮਾਰਤੰਡ ਕਰਕੇ ਔਰ ਤਖ਼ਤ ਪਟਨਾ ਸਾਹਿਬ ਨੇ ਉਹਨਾਂ ਨੂੰ ਪੰਥ ਰਤਨ ਕਰਕੇ ਸਨਮਾਨ ਦਿੱਤਾ। ਇਹ ਸਾਰੀ ਬਰਕਤ ਹੋਰਨਾਂ ਨੂੰ ਵੀ ਮਿਲ ਸਕਦੀ ਹੈ, ਪਰ ਜੇ ਹਿਰਦਾ ਨਾਮ ਨਾਲ ਜੁੜਿਆ ਰਹੇ ਅਤੇ ਗੁਰੂ ਗ੍ਰੰਥ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਝੁਕੇ ਰਹੀਏ, ਸਿਧਾਂਤ ਨਾਲ ਜੁੜੇ ਰਹੀਏ, ਅਤੇ ਸਾਰੀ ਖੇਡ ਗੁਰੂ ਦੀ ਵਰਤ ਜਾਂਦੀ। ਸਾਰੀ ਜ਼ਿੰਦਗੀ, ਕੋਈ ਜ਼ਿੰਦਗੀ ਦੇ 40-50 ਸਾਲ ਉਹ ਇਸ ਅਸਥਾਨ 'ਤੇ ਹਾਜ਼ਰੀਆਂ ਭਰਦੇ ਰਹੇ ਹਨ। ਉਹਨਾਂ ਤੋਂ ਬਾਅਦ ਦਾਸ ਨੂੰ ਵੀ, ਹੋਰ ਵਿਦਵਾਨਾਂ ਨੂੰ ਵੀ ਇਸ ਅਸਥਾਨ 'ਤੇ ਸਨਮਾਨ ਮਿਲਦਾ ਹੈ। ਇਹ ਸਨਮਾਨ ਕਿਸੇ ਗਿਆਨ ਵਿਗਿਆਨ ਜਾਂ ਕਿਸੇ ਹੋਰ ਕਰਕੇ ਨਹੀਂ ਮਿਲਦਾ, ਇਹ ਵੱਡਾ ਸਨਮਾਨ ਗੁਰੂ ਰਾਮਦਾਸ ਤਰੁੱਠ ਕੇ ਦਿੰਦੇ, ਆਪ ਮਿਹਰ ਕਰਦੇ ਨੇ, ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖਣ, ਨਿਵਾਜਸ਼ਾਂ ਕਰਨ। ਗੁਰੂ ਰਾਮਦਾਸ ਸਾਹਿਬ ਜੀਆਂ ਦੇ ਪੁਰਬ ਤੋਂ ਲੈ ਕੇ ਬੰਦੀ ਛੋੜ ਦਿਵਸ ਤੱਕ ਇਹ ਵਿਸ਼ੇਸ਼ ਸਮਾਗਮ ਚੱਲਦੇ ਨੇ। ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਵਿੱਚ ਆਪ ਪਹੁੰਚੇ ਵੀ ਹੋ, ਨਗਰ ਕੀਰਤਨਾਂ 'ਚ ਤੁਸੀਂ ਵੀ ਹਿੱਸਾ ਲਿਆ, ਬਾਕੀ ਦੇ ਦਿਨ ਵੀ ਸਾਰੇ ਆਪਣੇ ਰੁਝੇਵਿਆਂ ਨੂੰ ਸੰਕੋਚਦਿਆਂ ਹੋਇਆਂ ਮਹਾਰਾਜ ਜੀ ਦੇ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰੀਏ। ਬਾਰੰਬਾਰ ਸਭ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ ਇਹਨਾਂ ਆਖਰੀ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ ਅਤੇ ਫਿਰ ਅਰਦਾਸ ਵਿੱਚ ਸ਼ਾਮਲ ਹੋਣਾ।
ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੁੰਨਾ।
ਗੁਰਮੁਖਾਂ ਦਾ ਸਾਥ ਵੱਡੇ ਪੁੰਨ ਨਾਲ ਪ੍ਰਾਪਤ ਹੁੰਦਾ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
ਲਗਾਤਾਰ ਪ੍ਰਭੂ ਦਾ ਜਪ ਕਰਦੇ ਰਹਿੰਦੇ ਹਨ, ਅਤੇ ਨਿੱਤ ਉਸ ਰੱਬੀ ਆਵਾਜ਼ ਨੂੰ ਆਪਣੇ ਅੰਦਰੋਂ ਸੁਣਦੇ ਰਹਿੰਦੇ ਹਨ। ਹਾਂਜੀ,
ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੋਨਾ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।